ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜੀਵਨ ਸ੍ਰੀ ਸੰਤ ਭਾਈ ਸਵਾਇਆ ਸਿੰਘ ਜੀ। ਆਓ ਉਸਦਾ ਅਗਲਾ ਹਿੱਸਾ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਵਿਵਾਹ। ਹੁਣ ਦੇਖੋ ਸੰਤਾਂ ਦੇ ਜੀਵਨ ਦਾ ਇੱਕ ਹੋਰ ਮਹਾਨ ਪਰਉਪਕਾਰੀ ਦਰਸ਼ਨ। ਗੱਲਾਂ ਨਾਲ ਪਰਉਪਕਾਰੀ ਸਭ ਕੋਈ ਹੈ, ਦਮਾਂ ਨਾਲ ਕੋਈ ਕੋਈ ਅਤੇ ਸਰੀਰ ਨਾਲ ਕੋਈ ਵਿਰਲਾ, ਪਰ ਦੁੱਖ ਸਹੇੜ ਕੇ ਪਰਉਪਕਾਰੀ ਗੁਰੂ ਕੇ ਪਿਆਰੇ ਭਾਈ ਸ਼ਾਮ ਸਿੰਘ ਜੀ ਵਰਗੇ ਅਤ ਵਿਰਲੇ ਹਨ। ਸੰਤ ਸਵਾਇਆ ਸਿੰਘ ਜੀ ਪਹਿਲੇ ਇਕੱਲੇ ਹੀ ਵਿਚਰਦੇ ਹੁੰਦੇ ਸਨ। ਪਤਾ ਲੱਗਦਾ ਹੈ ਕਿ ਇੱਕ ਦਿਨ ਆਪ ਦੀ ਮਾਤਾ ਜੀ ਨੇ ਵਿਵਾਹ ਵਾਸਤੇ ਕਿਹਾ। ਅੱਗੋਂ ਸੰਤਾਂ ਨੇ ਉੱਤਰ ਦਿੱਤਾ ਕਿ ਮੈਂ ਇਹ ਮਨ ਵਾਹਿਗੁਰੂ ਜੀ ਨੂੰ ਦੇ ਦਿੱਤਾ ਹੈ ਅਤੇ ਚਾਹੁੰਦਾ ਹਾਂ ਕਿ ਇਹ ਸਰੀਰ ਗੁਰੂ ਕਲਗੀਆਂ ਵਾਲੇ ਦੀ ਸੇਵਾ ਵਿੱਚ ਹੀ ਸਫਲਾ ਹੋਵੇ, ਇਸ ਲਈ ਸਾਧ ਸੰਗਤ ਦੀ ਸੇਵਾ ਕਰਦਾ ਹਾਂ। ਵਿਆਹ ਕੀਤੇ ਆਮੋ ਮਾਇਆ ਪੈ ਜਾਏਗੀ ਅਤੇ ਖੁਦਗਰਜ਼ੀ ਆ ਜਾਏਗੀ, ਤਦ ਮੈਂ ਆਪਣਾ ਸੇਵਕ ਬਣ ਜਾਵਾਂਗਾ, ਪਰ ਇੱਧਰ ਮਾਤਾ ਦਾ ਹੁਕਮ ਸੀ। ਗੁਰੂ ਘਰ ਵਿੱਚ ਸਿੱਖ ਲਈ ਵਿਵਾਹ ਮਰਿਆਦਾ ਵੀ ਹੈ। ਮਾਤਾ ਹਟ ਤੇ ਹੋ ਗਈ। ਤਦ ਆਪ ਨੇ ਕਿਹਾ ਕਿ ਅੱਛਾ ਮਾਤਾ ਜੀ, ਜੇ ਤੁਸਾਂ ਮੇਰਾ ਵਿਵਾਹ ਕਰਾਉਣਾ ਹੀ ਹੈ, ਤਦ ਮੈਨੂੰ ਇਸਤਰੀ ਆਪ ਢੂੰਡ ਲੈਣ ਦੀ ਆਗਿਆ ਦਿਓ, ਜਿਸ ਨਾਲ ਮੇਰਾ ਚਿੱਤ ਕਰੇ ਵਿਵਾਹ ਕਰਾਂ। ਇਹ ਬਚਨ ਆਪ ਦਾ ਸ੍ਰੀ ਮਾਤਾ ਜੀ ਨੇ ਮੰਨ ਲਿਆ। ਹੁਣ ਸੰਤਾਂ ਦੇ ਆਪਾ ਤਿਆਗ ਸੇਵਾ ਅਤੇ ਉਪਕਾਰ ਦਾ ਕਮਾਲ ਤੱਕੋ। ਆਪ ਨੇ ਢੂੰਡ ਢਾਂਡ ਕੇ ਆਪਣੇ ਵਿਵਾਹ ਲਈ ਇੱਕ ਨੇਤਰਾਂ ਤੋਂ ਹੀਣ ਇਸਤਰੀ ਲੱਭੀ, ਜਿਸ ਦੇ ਹੱਥ ਪੈਰ ਵੀ ਸਵਸਥ ਨਹੀਂ ਸਨ। ਉਹ ਆਪਣੀ ਕਿਰਿਆ ਆਪ ਨਹੀਂ ਸੀ ਸਾਧ ਸਕਦੀ, ਉਸ ਨਾਲ ਵਿਆਹ ਕੀਤਾ। ਵਿਆਹ ਦਾ ਫਲ ਇਹ ਕਿ ਉਸ ਬੀਬੀ ਨੂੰ ਅੰਨ ਬਸਤਰ ਦਾ ਆਰਾਮ ਹੋ ਗਿਆ, ਐਸਾ ਗੁਰਮੁਖ ਸਾਥੀ ਅਤੇ ਸਿਰਤਾਜ ਮਿਲ ਗਿਆ ਅਤੇ ਸਤਸੰਗ ਵਿੱਚ ਵਾਸ ਹੋ ਗਿਆ। ਹੁਣ ਵਿਚਾਰ ਕਰੋ ਕਿ ਨੇਤਰਹੀਨ ਅਤੇ ਅੰਗਾਂ ਕਰਕੇ ਅਪਾਹਿਜ ਇਸਤਰੀ ਦੇ ਵਿਵਾਹ ਵਿੱਚ ਕਿਤਨਾ ਅਮਲੀ ਤਿਆਗ ਹੈ। ਇਸ ਬੀਬੀ ਦੇ ਸੁੱਖ ਦਾ ਸਾਰਾ ਸਾਮਾਨ ਆਪ ਨੂੰ ਕਰਨਾ ਪੈਂਦਾ ਸੀ। ਇਸਤਰੀ ਵੱਲੋਂ ਸੇਵਾ ਦਾ ਕੋਈ ਸੁੱਖ ਨਹੀਂ ਸੀ। ਜਿਨ੍ਹਾਂ ਨੇ ਡਿੱਠਾ ਹੈ ਉਹ ਜਾਣਦੇ ਹਨ ਕਿ ਜਿਵੇਂ ਸੰਤ ਜੀ ਲੋੜਵੰਦਾਂ, ਦੁਖੀਆਂ, ਪਸ਼ੂਆਂ ਅਤੇ ਜੀਵਾਂ ਦਾ ਸੁੱਖ ਸਾਮਾਨ ਕਰਦੇ ਸਨ, ਉਵੇਂ ਹੀ ਇਸ ਇਸਤਰੀ ਦਾ ਕਰਦੇ ਸਨ। ਗੋਇਆ ਆਪਣੇ ਵਿਵਾਹ ਨੂੰ ਵੀ ਇੱਕ ਨੇਤਰਹੀਣ ਅਤੇ ਅੰਗਹੀਨ ਇਸਤਰੀ ਨੂੰ ਚੁਣ ਕੇ, ਜਿਸ ਦਾ ਸਹਾਰਾ ਕੋਈ ਨਹੀਂ ਸੀ, ਇੱਕ ਸੇਵਾ ਕਰਨ ਦਾ ਵਸੀਲਾ ਹੋਰ ਬਣਾ ਲਿਆ। ਕੌਣ ਹੈ ਸਿਵਾਏ ਕਲਗੀਆਂ ਵਾਲੇ ਦੇ ਅਨਿੰਨ ਭਗਤ ਸਿੱਖਾਂ ਦੇ ਜੋ ਐਸੇ ਕੁਰਬਾਨੀ ਦੇ ਜੀਵਨ ਬਸਰ ਕਰਨ। ਅਗਲਾ ਹੈ ਆਪਣੇ ਗਾਹਕਾਂ ਦਾ ਦਰਦ। ਅਸੀਂ ਪਿੱਛੇ ਦੱਸ ਆਏ ਹਾਂ ਕਿ ਚਾਟੀਵਿੰਡ ਦਰਵਾਜ਼ੇ ਤੋਂ ਬਾਹਰ ਸ੍ਰੀ ਤਰਨ ਤਾਰਨ ਸਾਹਿਬ ਦੀ ਸੜਕ 'ਤੇ ਆਪ ਨੇ ਗਊਸ਼ਾਲਾ, ਖੂਹ ਅਤੇ ਪਸ਼ੂਆਂ ਦੇ ਪਾਣੀ ਪੀਣ ਲਈ ਚੁਬੱਚੇ ਬਣਵਾਏ ਹੋਏ ਸਨ। ਚੁਬੱਚਿਆਂ ਦੇ ਨਾਲ ਇੱਥੇ ਇੱਕ ਦੁਕਾਨ ਵੀ ਬਣੀ ਹੋਈ ਸੀ, ਜੋ ਇੱਕ ਸਮੇਂ ਇੱਕ ਲੋੜਵੰਦ ਹਲਵਾਈ ਨੂੰ ਦਿੱਤੀ ਗਈ ਸੀ। ਉਹ ਦੁੱਧ ਦਹੀਂ ਰੱਖਦਾ ਸੀ ਅਤੇ ਉਸਦੀ ਚੰਗੀ ਵਿਕਰੀ ਹੋ ਜਾਂਦੀ ਸੀ। ਗਰਮੀ ਦੇ ਦਿਨ ਸਨ। 3-4 ਵਜੇ ਦੇ ਕਰੀਬ ਸ਼ਹਿਰ ਦਾ ਵਗ ਬਾਹਰੋਂ ਫਿਰ ਕੇ ਵਾਪਸ ਮੁੜਿਆ। ਗਊਆਂ ਮਈਆਂ ਅਤੇ ਆਈਆਂ ਸਨ। ਇੱਕ ਦੂਜੇ ਤੋਂ ਪਹਿਲਾਂ ਚੁਬੱਚੇ 'ਤੇ ਅਪੜ ਕੇ ਪਾਣੀ ਪੀਣ ਦਾ ਯਤਨ ਕਰਨ ਲੱਗੀਆਂ। ਭਾਈ ਸਵਾਇਆ ਸਿੰਘ ਜੀ ਉੱਚੀ ਥਾਂ 'ਤੇ ਖਲੋਤੇ ਪਸ਼ੂਆਂ ਨੂੰ ਠੰਡਾ ਅਤੇ ਨਿਰਮਲ ਜਲ ਛਕਦਿਆਂ ਦੇਖ ਪ੍ਰਸੰਨ ਹੋ ਰਹੇ ਸਨ। ਉਸ ਵੇਲੇ ਉਹਨਾਂ ਦੀ ਨਜ਼ਰ ਇਸ ਹਲਵਾਈ 'ਤੇ ਪਈ। ਇਹ ਇੱਕ ਹੱਥ ਵਿੱਚ ਸੋਟੀ ਲਈ ਖੜਾ ਸੀ ਅਤੇ ਆਪਣੀ ਹੱਟੀ ਦੇ ਅੱਗੇ ਆਉਣ ਵਾਲੀਆਂ ਗਊਆਂ ਮਈਆਂ ਨੂੰ ਸੋਟੀ ਮਾਰ ਮਾਰ ਉਹਨਾਂ ਨੂੰ ਦੁਕਾਨ ਤੋਂ ਪਰੇ ਕਰ ਰਿਹਾ ਸੀ। ਸੰਤ ਸਵਾਇਆ ਸਿੰਘ ਜੀ ਬੇਜ਼ੁਬਾਨ ਪਸ਼ੂਆਂ ਨੂੰ ਮਾਰ ਪੈਂਦੀ ਵੇਖ ਕੇ ਨਾ ਸਹਾਰ ਸਕੇ, ਦੌੜ ਕੇ ਹਲਵਾਈ ਪਾਸ ਗਏ ਅਤੇ ਉਸਦੇ ਹੱਥੋਂ ਸੋਟੀ ਖੋਹ ਲਈ ਅਤੇ ਪੁੱਛਣ ਲੱਗੇ ਕਿ ਤੂੰ ਇਹਨਾਂ ਨੂੰ ਕਿਉਂ ਮਾਰ ਰਿਹਾ ਹੈ। ਹਲਵਾਈ ਨੇ ਉੱਤਰ ਦਿੱਤਾ ਕਿ ਇਹ ਮੇਰੀ ਦੁਕਾਨ ਅੱਗੇ ਆ ਕੇ ਚਿੱਕੜ ਭਰੇ ਪੈਰਾਂ ਨਾਲ ਚਿੱਕੜ ਕਰਦੀਆਂ ਹਨ, ਜਿਸ ਤੋਂ ਮੇਰੇ ਗਾਹਕਾਂ ਨੂੰ ਤਕਲੀਫ ਆਉਂਦੀ ਹੈ। ਸੰਤ ਜੀ ਨੇ ਇਹ ਗੱਲ ਸੁਣ ਕੇ ਦੰਦਾਂ ਹੇਠ ਜੀਬ ਲੈ ਲਈ ਅਤੇ ਕਹਿਣ ਲੱਗੇ ਕਿ ਤੂੰ ਆਪਣੇ ਗਾਹਕਾਂ ਦੇ ਸੁੱਖ ਲਈ ਸਾਡੇ ਗਾਹਕਾਂ ਨੂੰ ਦੁੱਖ ਦੇ ਰਿਹਾ ਹੈ। जे तू अपने गाहकां दी जरा जिनी खेचल भी नहीं सहार सकदा तां असी अपने गाहकां नू मार पैंदी किवें सहार सकदे हां। अगला है गौशाला दे पशु। असी पिछे दस आए हाँ कि संत जी ने दूर नेड़े दे गुरद्वारियां दे विच मनाए जाण वाले गुरपुरबां ते मेलियां पर छबीलां लाउण दा प्रबंध कर रख्या सी। हर थां ते रेल नहीं जांदी, इस करके छबील दा सामान लै जाण लई गड्डियां दा प्रबंध कर रख्या सी। गड्डियां नूं खिच्चण लई संडे ते झोटियां दी लोड़ सी। एक काफ़ी गिणती विच आप पास होण हो गए सन। इन्हां पशुआं लई घा पट्ठे दी जरूरत सी। संत जी दे उपकारां नूं वेख के अपने आप ही संगतां वालों काफ़ी प्यार हो जांदा सी ते उन्हां दीआं लोड़ां आम तौर ते सुते सिद्धी पूरियां हो जांदियां सन। लोग इन्हां सेवां लई गफे अरदास कराउंदे सन। संतां दे पशुआं नूं पट्ठे मिलदे वेख के ते संतां दे दयालू सुभाव नूं तक के कई लोग बुढ़िया ठेरियां बीमार लंगड़ियां ते दुधहीन गऊं इन्हां दे छड़ जांदे सन। इन्हां ने इस तरह दे आए ते पट्ठियां ते पए पशु नूं कदे नहीं हटाया सी, जिस तों लोगों नूं होर मौका मिल गया ते वो जद कदे किसी पशु नूं अपने ते भारू वेख दे तद ये विचार के सिंग टूटे अर खुर किसे कंधा बोझ न ले ऐसे बुढ़े बैल को कौन बाँट पुस दे। संत जी दे डेरे पहुँचा देना शुरू कीता, जिस तों आप दे प्रबंध विच एक तकड़ी गौशाला बन गई। ये गौशाला चाटीविंड दे दरवाजे दे बाहर आप दी अटल चल रही पशुआं ते मनुखां लई लाई छबील दे नाल ही है। इन्हां ही दिनां विच शहर विच किसे होर ख्याल नूं लै के एक गौशाला होर खुली। उहदे प्रबंधक ने किसे होर ख्याल ते आप जी तो इन्हां पशुआं दी मंग कीती, पर संत जी दा उत्तर डाढा सीधा सरल सच्चा ते सुच्चा सी कि गौशाला बनाउण दी मैनूं खिच नहीं, किसे पासों पशु लैण मैं नहीं जांदा, पर जिहड़ा दुखियां निर्बल लिस्सा माड़ूआं ते कमज़ोर पशु गुरु दे झंडे हेठ आ जाए उन्हूं अपनी हाथी बार टोरना गुरु जी दे झंडे दी हतक है। मैनू ना पकड़ गौशाला बनाउण दी है ना रखण दी है ते ना ही टुटण दा शौक होवेगा। मैं तां आए गए अतिथि दी दुखी दी बुढ़े दी सेवा करनी है, चाहे वह मनुख है चाहे वह पशु है। अगला है पशुआं दा सांझा लंगर। एक बेर संतां ने पशुआं दे चरण लई एक भौं ठेके ते लई जिस विच घा बहुत उगरिया सी। इस खेत विच गौशाला दे पशु जा के चरदे चुगदे रहिंदे सन। एक दिन गुजरां दे भुखे पशु उस खेत विच आ पए। संतां दे सेवक एक सिंह वागी ने उन्हां नूं सोटे मार के कढ दिता। शामां को वेले आप नूं खबर होई तद वागी नूं सद के आपने प्रसाद छकाया ते फिर कहा कि भाई हुण साडा तेरा निभा नहीं हो सकदा, अपना डेरा किते होर थेल कर लै। संता जेही शील ते सुहिरद व्यक्ति दे मूँह तों वागी ये गल सुन के हैरान हो गया ते संता दे चरण फड़ लए, हाथ जोड़ के बेनती कीती कि मैं की खुनामी कीती है, मैथों की अवग्या होई है कि मैं आप जी दे दरों इस तरह तकिया जा रहा हाँ। संतां एक डाढ़ा परवा सा लिया, उन्हां दियां अखां सेजल हो आईयां ते कहण लगे कि तू अजकल की तरजी दे झंडे दी हतक कीती है। उसने कम के कहा कि दीन दयाल जी मैं ऐसी अवग्या नहीं कीती। संत कहण लगे कि अज गुरु दे लंगर विच अतिथि आए सन, वो भुखे सन ते भोजन पाउण लई आए सन, उन्हां दा आदर करन दी थां सोटे मारे, ये कलगी तारजी दे झंडे दी हतक है। ये कह के आप दे नेत्र डुल पए। वागी ने जो सिंह सी कहा कि महाराज मैं अजिहा काम नहीं कीता। संता क्या कि जेड़ी हरे का वाली भों असां ठेके ते लई है वो का गुरु का लंगर है पशुआं वास्ते। ਜੀ ਕੋ ਰੋਜ਼ ਡੇਰੇ ਲੰਗਰ ਕਰੀਦਾ ਹੈ, ਜੋ ਅਤਿਥੀ ਮਨੁੱਖ ਆਵੇ ਉਸਨੂੰ ਪ੍ਰਸ਼ਾਦਾ ਮਿਲਦਾ ਹੈ, ਨਾ ਕਿਸੇ ਨੂੰ ਨਹੀਂ ਕਰੀਦੀ, ਕਿਉਂਕਿ ਲੰਗਰ ਗੁਰੂ ਕਾ ਹੈ, ਸਾਡੀ ਕਮਾਈ ਦਾ ਤਾਂ ਹੈ ਨਹੀਂ, ਉਂਝ ਉਹ ਵੀ ਗੁਰੂ ਕੀ ਹੀ ਹੈ। ਸੋ ਜਿਵੇਂ ਇਹ ਡੇਰੇ ਦਾ ਲੰਗਰ ਮਨੁੱਖਾਂ ਵਾਸਤੇ ਹੈ, ਤਿਵੇਂ ਉਹ ਘਾਹ ਦਾ ਲੰਗਰ ਪਸ਼ੂਆਂ ਵਾਸਤੇ ਹੈ। ਦੋਏ ਲੰਗਰ ਕਲਗੀਧਰ ਜੀ ਦੇ ਹਨ, ਜਿੱਥੋਂ ਅਤਿਥੀਆਂ ਨੂੰ ਨਾ ਨਹੀਂ ਹੋ ਸਕਦੀ। ਫਿਰ ਉਸ ਘਾਹ ਦੇ ਲੰਗਰ 'ਤੇ ਜਦ ਪਸ਼ੂ ਆਏ ਤਾਂ ਤੁਸਾਂ ਕਿਉਂ ਸੋਟੇ ਮਾਰੇ? ਸਿੰਘ ਨੇ ਹੱਥ ਜੋੜ ਕੇ ਕਿਹਾ ਕਿ ਇਹ ਭੁੱਲ ਤਾਂ ਜ਼ਰੂਰ ਹੋਈ ਹੈ, ਪਰ ਮਹਾਰਾਜ ਜੇ ਇਸ ਤਰ੍ਹਾਂ ਪਸ਼ੂਆਂ ਨੂੰ ਖੁੱਲ੍ਹ ਦੇ ਦਿੱਤੀ ਜਾਏ ਤਦ ਆਪਣੇ ਪਸ਼ੂ ਕੀ ਖਾਣਗੇ? ਸੰਤ ਕਿਹਾ, ਭੋਲਿਆ, ਇਹ ਭਉ ਅੱਗੇ ਤੇਰੀ ਕਮਾਈ ਨਾਲ ਮਿਲੀ ਹੈ ਜਾਂ ਮੇਰੀ ਨਾਲ? ਗੁਰੂ ਨੇ ਸਿੱਖਾਂ ਦੇ ਰਿੱਧੇ ਪ੍ਰੇਰੇ, ਸਿੱਖਾਂ ਨੇ ਆਪਣੇ ਦਸਵੰਧ ਵਿੱਚੋਂ ਰੁਪਏ ਦਿੱਤੇ, ਤਦੋਂ ਅਸਾਂ ਨੇ ਇਹ ਭਉ ਲਈ ਸੀ। ਵਾਗੀ ਬੋਲਿਆ, ਜੀ ਇੱਕੋ ਤਾਂ ਫਿਰ ਘਾਹ ਦਸਾਂ ਦਿਨਾਂ ਵਿੱਚ ਮੁੱਕ ਜਾਏਗਾ, ਫਿਰ ਕੀ ਕਰਾਂਗੇ? ਸੰਤ ਬੋਲੇ, ਤਦੇ ਤਾਂ ਤੈਨੂੰ ਟੋਰਦੇ ਹਾਂ ਜੋ ਗੁਰੂ ਪਰ ਤੇਰਾ ਭਰੋਸਾ ਨਹੀਂ। ਗੁਰੂ ਕੇ ਖਜ਼ਾਨੇ ਅਖੁੱਟ ਹਨ, ਉਹ ਕਦੇ ਆਪਣੇ ਡੰਗਰਾਂ ਨੂੰ ਥੁਣਨ ਨਹੀਂ ਦੇਵੇਗਾ। ਜਿਸ ਖਜ਼ਾਨਿਓਂ ਅੱਗੇ ਰੁਪਏ ਘੱਲੇ ਸੋ, ਉਸੇ ਖਜ਼ਾਨਿਓਂ ਹੋਰ ਘੱਲੇਗਾ। ਉਹ ਵਿਸ਼ਵੰਬਰ ਹੈ, ਉਸਨੇ ਸਭ ਨੂੰ ਪਾਲਣਾ ਹੈ, ਗੁਰੂ ਦੇ ਘਰ ਕਿਸੇ ਗੱਲ ਦੀ ਕਮੀ ਹੈ? ਜੇ ਟੋਟਾ ਆ ਜਾਏਗਾ ਤਾਂ ਗੁਰੂ ਹੋਰ ਦੇਵੇਗਾ। ਇਹ ਉੱਚ ਭਾਵ ਸੁਣ ਕੇ ਵਾਗੀ ਸਿੰਘ ਨੇ ਭੁੱਲ ਮੰਨੀ, ਫਿਰ ਅਰਦਾਸਾ ਸੁਧਵਾ ਕੇ ਭੁੱਲ ਬਖਸ਼ਵਾਈ। ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਪ੍ਰਬੰਧ ਨਹੀਂ ਨਿਭਦਾ, ਪਰ ਭਾਈ ਸਾਹਿਬ ਜਿਸ ਪਦ ਵਿੱਚ ਖੇਡਦੇ ਸਨ ਉਹ ਬਹੁਤ ਉੱਚਾ ਸੀ। ਆਪ ਉੱਥੇ ਬੋਲਦੇ ਸਨ ਜਿੱਥੇ ਗੁਰੂ ਨਾਲ ਜੁੜਿਆ ਸਿੱਖ ਬੋਲਦਾ ਹੈ। ਰਜ਼ਾ ਦਾ ਚਾਨਣਾ ਅੰਦਰ ਪੈਂਦਾ ਹੈ ਅਤੇ ਉੱਚਾ ਪ੍ਰੇਮ ਓਪਰੇਪਨ ਨੂੰ ਅਤੇ ਪਰਾਏਪਨ ਨੂੰ ਧੋ ਕੇ ਅੰਦਰੋਂ ਕੱਢ ਦਿੰਦਾ ਹੈ। ਲੋੜਵੰਦਾਂ ਅਤੇ ਦੁਖੀਆਂ ਦੀ ਸੇਵਾ ਕਰਨੀ ਅਤੇ ਅੰਦਰ ਵਿਤਕਰਾ ਨਾ ਰੱਖਣਾ ਅਤੇ ਪਸ਼ੂ ਪੰਛੀ ਜੀ ਮਨੁੱਖ ਸਭ ਨਾਲ ਦਇਆ ਪਾਲਣੀ, ਇਹ ਉਹਨਾਂ ਦੇ ਸ਼ੁੱਧ ਆਸ਼ੇ ਵਿੱਚ ਸਿੱਖ ਦੀ ਦੇਹ ਦੀ ਸਫਲਤਾ ਸੀ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਆਤਮਾ ਦੀ ਸਫਲਤਾ ਉਹ ਨਾਮ ਵਿੱਚ ਸਮਝਦੇ ਸਨ, ਔਰ ਨਾਮ ਵੱਲੋਂ ਕਦੇ ਗਾਫਲ ਨਹੀਂ ਹੁੰਦੇ ਸਨ ਅਤੇ ਨਾਮੀ ਦੇ ਚਰਨਾਂ ਨਾਲ ਲੱਗੇ ਹੀ ਰਹਿੰਦੇ ਸਨ। ਅਗਲਾ ਹੈ, ਸੱਚੇ ਵੈਦ 'ਤੇ ਦਇਆ ਕਰੋ। ਸੰਤ ਜੀ ਇੱਕ ਦਿਨ ਇੱਕ ਗੁਰਮੁਖ ਸਿੱਖ ਦੇ ਘਰ ਗਏ। ਕੁਛ ਚਿਰ ਗੱਲਾਂ ਬਾਤਾਂ ਆਉਂਦੀਆਂ ਰਹੀਆਂ। ਉੱਥੋਂ ਜਦ ਆਪ ਤੁਰਨ ਲੱਗੇ ਤਦ ਕਹਿਣ ਲੱਗੇ ਕਿ ਕੁਛ ਗੁਰੂ ਉੱਤੇ ਵੀ ਕਿਰਪਾ ਕਰਿਆ ਕਰੋ। ਹਰਿਆਨ ਹੋ ਕੇ ਅੱਗੋਂ ਕਿਹਾ ਗਿਆ ਕਿ ਅਸੀਂ ਕੌਣ ਕੀਟ ਹਾਂ ਗੁਰੂ ਉੱਤੇ ਕਿਰਪਾ ਕਰਨ ਵਾਲੇ? ਸੰਤ ਕਹਿਣ ਲੱਗੇ, ਐਂ ਨਹੀਂ, ਪਰ ਰੋਗੀ ਹਾਰ ਜੋ ਹਕੀਮ 'ਤੇ ਕਿਰਪਾ ਕਰਦਾ ਹੈ। ਹਕੀਮ ਕਹਿੰਦਾ ਹੈ ਮੈਂ ਰੋਗੀ ਨੂੰ ਰਾਜ਼ੀ ਕਰਨਾ ਹੈ, ਦਾਰੂ ਦਿੰਦਾ ਹੈ ਅਤੇ ਪਥ ਦੱਸਦਾ ਹੈ। ਜੇ ਰੋਗੀ ਪਥ ਰੱਖਦਾ ਹੈ ਅਤੇ ਦਵਾਈ ਖਾਂਦਾ ਹੈ ਤਦ ਹਕੀਮ 'ਤੇ ਕਿਰਪਾ ਕਰਦਾ ਹੈ। ਜੇ ਪਥ ਯਾਨੀ ਪਰਹੇਜ਼ ਨਹੀਂ ਰੱਖਦਾ ਤਦ ਹਕੀਮ ਨੂੰ ਹੋਰ ਦਵਾਵਾਂ ਦੇਣੀਆਂ ਪੈਂਦੀਆਂ ਹਨ ਅਤੇ ਵਧੀਕ ਵਕਤ ਖਰਚ ਕਰਨਾ ਪੈਂਦਾ ਹੈ। ਹਕੀਮ ਨੇ ਇਲਾਜ ਕਰਨੋਂ ਹਟਣਾ ਨਹੀਂ, ਕਿਉਂਕਿ ਉਸਨੇ ਪ੍ਰਤਿਗਿਆ ਕੀਤੀ ਹੋਈ ਹੈ ਕਿ ਮੈਂ ਰਾਜ਼ੀ ਕਰਨਾ ਹੈ। ਰੋਗੀ ਦੇ ਕੁਪਥ ਨਾਲ ਹਕੀਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਉਹ ਵਕਤ ਜੋ ਹੋਰ ਰੋਗੀਆਂ 'ਤੇ ਲੱਗਣਾ ਸੀ ਇੱਧਰ ਕੁਪੱਥੀ ਰੋਗੀਆਂ ਨੂੰ ਹੀ ਦੇਣਾ ਪੈਂਦਾ ਹੈ। ਸੋ ਰੋਗੀ ਦੀ ਦਇਆ ਆਪਣੇ ਹਕੀਮ ਪੁਰ ਇਹ ਹੈ ਕਿ ਹਕੀਮ ਦੇ ਆਖੇ ਵਿੱਚ ਆਪਣੀ ਅਰੋਗਤਾ ਲਈ ਤੁਰੇ, ਪਥ ਪਰਹੇਜ਼ ਰੱਖ ਕੇ ਦਵਾਈ ਖਾਵੇ ਅਤੇ ਹਰ ਤਰ੍ਹਾਂ ਆਪਣੇ ਰਾਜ਼ੀ ਹੋਣ ਵਿੱਚ ਉਸਦੀ ਸਹਾਇਤਾ ਕਰੇ, ਕਿਉਂਕਿ ਸੱਚੇ ਵੈਦ ਨੇ ਸਭ ਨੂੰ ਰਾਜ਼ੀ ਕਰਨਾ ਹੈ। ਦੇਖੋ ਵੈਦ ਲਈ ਲਿਖਿਆ ਹੈ, ਸਗਲ ਸਮੂਹ ਲੈ ਉਧਰੇ ਨਾਨਕ। ਗੁਰੂ ਨਾਨਕ ਨੇ ਸਾਰਿਆਂ ਨੂੰ ਤਾਰਨਾ ਹੈ। ਜਗਤ ਆਤਮ ਰੋਗੀ ਹੈ, ਗੁਰੂ ਜੀ ਨਾਮ ਦਾਰੂ ਦਿੰਦੇ ਹਨ ਅਤੇ ਸਤ ਸੰਤੋਖ ਅਤੇ ਵਿਚਾਰ ਦਾ ਸੇਵਨ ਦੱਸਦੇ ਹਨ ਅਤੇ ਦੁਐਖ ਦੇ ਕਰਮਾਂ ਤੋਂ ਪਥ ਰੱਖਣਾ, ਪਰਹੇਜ਼ ਕਰਨਾ ਦੱਸਦੇ ਹਨ। ਹੁਣ ਜੇ ਤਾਂ ਦਾਰੂ ਖਾਈ ਚੱਲੀਏ, ਸੰਜਮ ਨਿਭਾਈ ਚੱਲੀਏ ਤਾਂ ਛੇਤੀ ਰਾਜ਼ੀ ਹੋਵਾਂਗੇ ਅਤੇ ਵੈਦ ਸਾਥੋਂ ਛੇਤੀ ਵੇਲਾ ਹੋਵੇਗਾ ਅਤੇ ਹੋਰਨਾਂ ਦੀ ਭਲਿਆਈ ਲਈ ਉਸਨੂੰ ਵਧੇਰਾ ਵਕਤ ਮਿਲੇਗਾ। ਅਤੇ ਜੇ ਕੁਪਥ ਕਰਾਂਗੇ ਤਾਂ ਗੁਰੂ ਨੇ ਤਾਂ ਆਪਣਾ ਕੰਮ ਸਾਰਿਆਂ ਨੂੰ ਰਾਜ਼ੀ ਕਰਨ ਦਾ ਛੱਡਣਾ ਨਹੀਂ, ਸੋ ਉਸਨੂੰ ਸਾਡੇ ਇਲਾਜ 'ਤੇ ਵਧੇਰਾ ਚਿਰ ਲੱਗੇਗਾ। ਦਾਰੂ ਕੋੜੇ ਕੋੜੇ ਮਿਲਣਗੇ, ਅਖੀਰ ਰਾਜ਼ੀ ਹੋਣਾ ਹੈ। ਇਉਂ ਵੈਦ ਦਾ ਬਹੁਤਾ ਵਕਤ ਸਾਡੇ 'ਤੇ ਖਰਚ ਹੋਵੇਗਾ, ਪਰ ਜੇ ਅਸੀਂ ਪਰਹੇਜ਼ ਰੱਖਾਂਗੇ ਤਾਂ ਉਹ ਸਾਥੋਂ ਛੇਤੀ ਵੇਲਾ ਹੋਊ। ਸੋ ਇਹ ਵੈਦ 'ਤੇ ਦਇਆ ਹੋਈ। ਇੱਥੇ ਵੈਦ ਗੁਰੂ ਹੈ, ਇਉਂ ਇਹ ਗੁਰੂ 'ਤੇ ਦਇਆ ਹੈ। ਇਹਨਾਂ ਬਚਨਾਂ ਤੋਂ ਪਤਾ ਲੱਗਦਾ ਹੈ ਕਿ ਸੰਤ ਜੀ ਨੂੰ ਗੁਰੂ 'ਤੇ ਕਿੰਨਾ ਉੱਚਾ ਅਤੇ ਸੁੱਚਾ ਭਰੋਸਾ ਸੀ ਅਤੇ ਗੁਰੂ ਦੀ ਸਮਰੱਥਾ ਨੂੰ ਕਿੰਨਾ ਮੁਕੰਮਲ ਜਾਣਦੇ ਸਨ। ਇਹ ਉਹਨਾਂ ਦਾ ਖਿਆਲ ਹੀ ਨਹੀਂ ਸੀ, ਉਹਨਾਂ ਦਾ ਅਨੁਭਵ ਅਤੇ ਉਹਨਾਂ ਦੀ ਵਰਤਣ ਹੀ ਇਹ ਸੀ। ਦੂਸਰਾ ਇਹ ਪਤਾ ਲੱਗਾ ਕਿ ਨਾਮ ਅਭਿਆਸ ਵਿੱਚ ਆਚਰਣ ਦੀ ਉੱਚਤਾ ਨੂੰ ਆਪ ਕਿੰਨਾ ਜ਼ਰੂਰੀ ਸਮਝਦੇ ਸੀ। ਅਗਲਾ ਹੈ ਸੰਤ ਦੇ ਗੁਣ ਸੁਭਾਅ। ਨਾ ਤਾਂ ਆਪ ਖੁਸ਼ਾਮਦ ਕਰਦੇ ਸੀ, ਨਾ ਭੇਖ ਰਚ ਕੇ ਕੋਈ ਜਾਲ ਤਾਣ ਕੇ ਲੋਕਾਂ ਨੂੰ ਕਿਵੇਂ ਭਰਮਾ ਕੇ ਸੇਵਾ ਕਰਵਾਈ ਚਾਹੁੰਦੇ ਸਨ, ਅਤੇ ਨਾ ਹੀ ਇਹ ਚਾਹੁੰਦੇ ਸਨ ਕਿ ਆਕੜ ਕਰਕੇ ਲਾਂਭੇ ਹੋ ਰਹੀਏ। ਸਾਨੂੰ ਕੀ, ਸੇਵਾ ਆਪ ਕਰਦੇ ਸਨ ਅਤੇ ਹੋਰਨਾਂ ਤੋਂ ਕਰਾਉਂਦੇ ਸਨ। ਪਰ ਸਾਫ਼ ਸੱਚ, ਰੁੱਖਾ ਚਾਹੇ ਮਿੱਠਾ, ਸੱਚ ਕਹਿ ਕੇ ਕਰਾਉਣੀ। ਕੋਈ ਕਰੇ ਤਾਂ ਉਹਦੇ ਦਬੇਲ ਨਹੀਂ ਬਣਨਾ, ਕੋਈ ਨਾ ਕਰੇ ਤਦ ਰੰਜ ਨਹੀਂ ਹੋਣਾ। ਨਿਰਛਲ, ਸ਼ੁੱਧ ਅਤੇ ਅੰਦਰੋਂ ਬਾਹਰੋਂ ਇੱਕ। ਜੇ ਲੋੜ ਆ ਬਣੀ ਹੈ ਤਾਂ ਇਹ ਉਡੀਕ ਨਹੀਂ ਕਰਨੀ ਕਿ ਅਗਲਾ ਆਪੇ ਆਖੇ, ਜਾਂ ਅਜਿਹੀ ਪੇਚਦਾਰ ਗੱਲ ਕਰੀਏ ਕਿ ਅਗਲਾ ਆਪ ਆਖੇ ਅਤੇ ਤਾਂ ਸੋ ਨਖਰੇ ਨਾਲ ਲਈਏ। ਆਪ ਸਾਫ਼ ਕਹਿ ਦਿੰਦੇ ਸਨ ਕਿ ਅਮਕਾ ਕੰਮ ਕਰ ਸਕਦੇ ਹੋ ਤਾਂ ਕਰੋ, ਜੇ ਕਿਸੇ ਚੀਜ਼ ਦੀ ਲੋੜ ਨਾ ਹੋਵੇ ਅਤੇ ਕੋਈ ਦੇਵੇ ਤਾਂ ਕਹਿ ਦਿੰਦੇ ਸਨ ਕਿ ਇਸ ਚੀਜ਼ ਦੀ ਲੋੜ ਨਹੀਂ, ਐਵੇਂ ਕਾਹਨੂੰ ਦਿੰਦੇ ਹੋ। ਇੱਕ ਦਿਨ ਆਪ ਬਾਜ਼ਾਰ ਵਿੱਚ ਮਿਲ ਪਏ, ਪੁੱਛਣ ਲੱਗੇ ਕਿੱਥੇ ਚੱਲੇ ਹੋ? ਉੱਤਰ, ਘਰ ਜਾ ਰਹੇ ਹਾਂ, ਛੋਟਾ ਭਰਾਤਾ ਦਾ ਵਿਆਹ ਹੈ। ਇਹ ਸੁਣ ਕੇ ਆਪ ਨਾਲ ਹੀ ਗੱਡੀ ਵਿੱਚ ਆ ਬੈਠੇ ਅਤੇ ਨਾਲ ਹੀ ਘਰ ਪੁੱਜ ਗਏ। ਸੰਤ ਜੀ ਨੂੰ ਸਤਿਕਾਰ ਨਾਲ ਬਿਠਾ ਕੇ ਕੁਛ ਮਠਿਆਈ ਆਦਿ ਭੇਟ ਕੀਤੀ ਗਈ। ਸੰਤ ਜੀ ਕਹਿਣ ਲੱਗੇ ਕਿ ਇਹ ਤਾਂ ਗੁਰੂ ਕੇ ਸਿੱਖ ਛਕ ਲੈਣਗੇ, ਪਰ ਮੈਨੂੰ ਆਟਾ ਦਿਓ ਜੋ ਲੰਗਰ ਵਿੱਚ ਕੰਮ ਆਵੇ। ਮਠਿਆਈ ਨਾਲ ਬਿਹੰਗਮਾਂ ਨੂੰ ਮੇਲ ਨਹੀਂ ਚਾਹੀਦਾ। ਸੰਤ ਜੀ ਨੇ ਸਾਰੀ ਉਮਰ ਸੇਵਾ ਕੀਤੀ ਅਤੇ ਸਾਰਾ ਜਨਮ ਸੇਵਾ 'ਤੇ ਲਾਇਆ। ਆਪਣੇ ਵਾਸਤੇ ਕੋਈ ਮਿਲਖ ਜਾਇਦਾਦ ਨਹੀਂ ਬਣਾਈ। ਲੋਕਾਂ ਦੇ ਦਿਲਾਂ ਵਿੱਚ ਜਿੰਨਾ ਪਿਆਰ, ਸਤਿਕਾਰ ਅਤੇ ਇਤਬਾਰ ਸੀ, ਜੇ ਚਾਹੁੰਦੇ ਤਾਂ ਲਖਪਤੀ ਹੋ ਕੇ ਜਾਂਦੇ, ਪਰ ਉਹ ਲੱਖ ਕੱਖ ਨੂੰ ਤੁਲਤਾ ਦਿੰਦੇ ਸਨ ਅਤੇ ਸੇਵਾ ਨੂੰ ਸਫਲਤਾ ਸਮਝਦੇ ਸਨ। ਆਪ ਦਾ ਜੀਵਨ ਇੱਕ ਬੀਤਰਾਗ ਗੁਰਮੁਖ ਦੇ ਜੀਵਨ ਦਾ ਨਮੂਨਾ ਸੀ। ਆਪ ਦੀ ਗੱਲਬਾਤ ਬੜੇ ਬੜੇ ਗੁੱਝੇ ਭੇਦਾਂ ਨੂੰ ਖੋਲ੍ਹਣ ਵਾਲੀ ਹੁੰਦੀ ਸੀ। ਇੱਕ ਵੇਰ ਇੱਕ ਸਿੰਘ ਜੀ ਬਿਮਾਰ ਹੋ ਗਏ। ਬਿਮਾਰੀ ਨੇ ਕਾਫ਼ੀ ਦਿਨ ਦਾ ਪਿੱਛਾ ਨਾ ਛੱਡਿਆ। ਸੰਤਾਂ ਨੂੰ ਇਹਨਾਂ ਦੇ ਨਾਲ ਪ੍ਰੇਮ ਸੀ। ਬਿਮਾਰੀ ਦੀ ਖਬਰ ਆਪ ਦੇ ਕੰਨਾਂ ਵਿੱਚ ਵੀ ਪੁੱਜੀ। ਆਪ ਆਏ ਅਤੇ ਕਹਿਣ ਲੱਗੇ ਕਿ ਮੈਂ ਬਿਮਾਰ ਨੂੰ ਵੇਖਣ ਨਹੀਂ ਆਇਆ ਅਤੇ ਨਾ ਹੀ ਇਹ ਪੁੱਛਣ ਆਇਆ ਹਾਂ ਕਿ ਬਿਮਾਰ ਹੈ ਜਾਂ ਤੰਦਰੁਸਤ। ਮੈਂ ਤਾਂ ਇਹ ਵੇਖਣ ਆਇਆ ਹਾਂ ਕਿ ਸਰੀਰਕ ਖੇਦ ਜਾਂ ਮੌਤ ਦੇ ਭੈ ਤੋਂ ਕਿਤੇ ਡੋਲ ਤਾਂ ਨਹੀਂ ਗਏ। ਤਕਲੀਫ ਆਈ ਵੇਖ ਕੇ ਡੋਲਣਾ ਨਹੀਂ ਚਾਹੀਦਾ। ਇਹ ਕੋਈ ਅਜਿਹੀ ਸ਼ੈ ਨਹੀਂ ਜਿਸ ਤੋਂ ਜੀਵ ਡਰੇ। ਅਡੋਲ ਅਤੇ ਸਾਵਧਾਨ ਹੋ ਕੇ ਤਿਆਰ ਰਹਿਣਾ ਚਾਹੀਏ। ਸਰੀਰ ਐਵੇਂ ਖੇਡ ਹੈ, ਨਾਮ ਸਤ ਹੈ, ਸੁਰਤ ਨਾਮ ਵਿੱਚ ਟਿੱਕੀ ਰਹੇ। ਫਿਰ ਦੁਹਰਾ ਦੇਈਏ, ਮੈਂ ਤਾਂ ਇਹ ਵੇਖਣ ਆਇਆ ਹਾਂ ਕਿ ਸਰੀਰਕ ਖੇਦ ਜਾਂ ਮੌਤ ਦੇ ਭੈ ਤੋਂ ਕਿਤੇ ਡੋਲ ਤਾਂ ਨਹੀਂ ਗਏ। ਤਕਲੀਫ ਆਈ ਵੇਖ ਕੇ ਡੋਲਣਾ ਨਹੀਂ ਚਾਹੀਦਾ। ਇਹ ਕੋਈ ਅਜਿਹੀ ਸ਼ੈ ਨਹੀਂ ਜਿਸ ਤੋਂ ਜੀਵ ਡਰੇ। ਅਡੋਲ ਅਤੇ ਸਾਵਧਾਨ ਹੋ ਕੇ ਤਿਆਰ ਰਹਿਣਾ ਚਾਹੀਏ। ਸਰੀਰ ਐਵੇਂ ਖੇਡ ਹੈ, ਨਾਮ ਸਤ ਹੈ, ਸੁਰਤ ਨਾਮ ਵਿੱਚ ਟਿੱਕੀ ਰਹੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।